ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਦੋ ਲਿਖਤਾਂ ਇਕੱਠੀਆਂ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਹਾਂ, ਕਿਉਂਕਿ ਦੋਵਾਂ ਦਾ ਭਾਵ ਅਰਥ ਇੱਕੋ ਹੀ ਹੈ। ਜਿਸ ਦਾ ਭਾਵ ਇਹ ਹੈ ਕਿ ਸ਼ਹਿਨਸ਼ਾਹ ਵਾਸਤੇ ਬੜੀ ਸਵੱਛ ਥਾਂ ਦੀ ਲੋੜ ਹੈ। ਜਿਸ ਹਿਰਦੇ ਦੇ ਤਖ਼ਤ 'ਤੇ ਵਾਹਿਗੁਰੂ ਨੂੰ ਬਿਠਾਉਣਾ ਹੈ, ਉੱਥੋਂ ਕਾਮ ਕ੍ਰੋਧ ਆਦਿਕਾਂ ਤੋਂ ਮਨ ਨੂੰ ਸਾਫ਼ ਕਰਨਾ ਹੈ। ਅਤੇ ਦੂਸਰੀ ਲਿਖਤ ਵਿੱਚ ਵੀ ਇਹੀ ਦਰਸਾਇਆ ਗਿਆ ਹੈ ਕਿ ਜਦ ਤੱਕ ਮਨ ਮੈਲਾ ਹੈ, ਤਦ ਤੱਕ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ। ਮਨ ਨੂੰ ਸਾਫ਼ ਕਰੋ, ਪਰਮਾਤਮਾ ਆਪਣੇ ਆਪ ਸਾਫ਼ ਸਾਖਿਆਤਕਾਰ ਹੋ ਜਾਏਗਾ। ਪਹਿਲੀ ਲਿਖਤ ਦਾ ਸਿਰਲੇਖ ਹੈ, ਬਾਹਰ ਟੋਲੈ ਸੋ ਪਰਮ ਭੁਲਾਈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਾਰੀਆਂ ਥਾਵਾਂ 'ਤੇ ਟਿਕਾਣੇ ਉਸਦੇ ਹਨ, ਫਿਰ ਵੀ ਕਿਹਾ ਜਾਂਦਾ ਹੈ ਉਹ ਲਾਮਕਾਂ ਯਾਨੀ ਬੇਟਿਕਾਣਾ ਹੈ। ਅਸਚਰਜ ਜਿਸ ਦਾ ਹਰ ਸ਼ੈ ਵਿੱਚ ਨੂਰ ਤੇ ਜ਼ਰੂਰ ਹੈ, ਜਿਸ ਦਾ ਪਤਾ 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 ਦੇ ਰਿਹਾ ਹੈ, ਕਿਹਾ ਜਾਂਦਾ ਹੈ ਕਿ ਉਹ ਲਾਪਤਾ ਯਾਨੀ ਬੇਪਤਾ ਹੈ। ਅਸਚਰਜ ਜਿਹੜਾ ਸ਼ਾਹ ਰਗ ਤੋਂ ਵੀ ਨੇੜੇ ਤੇ ਘੱਟ ਘੱਟ ਵਿੱਚ ਮੌਜੂਦ ਹੈ, ਉਸਨੂੰ ਮਿਲਣ ਜੰਗਲਾਂ ਤੇ ਬੰਨਾਂ ਵਿੱਚ ਦੁਨੀਆ ਭੱਜੀ ਜਾਂਦੀ ਹੈ। ਅਸਚਰਜ ਹਾਂ, ਉਹ ਹਰ ਥਾਂ ਹੈ ਪਰ ਕਿਸੇ ਥਾਂ ਦੀ ਬੰਦ ਵਿੱਚ ਨਹੀਂ, ਐਉਂ ਲਾਮਕਾਂ ਹੈ। ਉਸਦਾ ਚਮਕਾਰ ਸਭ ਸ਼ੈ ਵਿੱਚ ਹੈ ਪਰ ਕੋਈ ਸ਼ੈ ਆਪਣੇ ਮਿੱਤ ਵਿੱਚ ਸਰੂਪ ਵਿੱਚ ਉਸਦਾ ਟੀਕਾ ਨਹੀਂ। ਉਹ ਸ਼ਾਰਗ ਤੋਂ ਨੇੜੇ ਹੈ ਪਰ ਸ਼ਾਰਗ ਦਾ ਲਹੂ ਤੇ ਵੇਗ ਮਾਤਰ ਉਹ ਨਹੀਂ। ਟੂੰਡ ਬੰਦੇ ਦੀ ਬਾਰਮੁਖੀ ਹੈ, ਉਸਦਾ ਲੜ ਅੰਤਰਮੁਖ ਤੋਂ ਫੜੀਦਾ ਹੈ। ਉਹ ਸਾਡੇ ਗਿਆਨ ਦਾ ਵਿਸ਼ਾ ਨਹੀਂ ਪਰ ਮਨ ਬੁੱਧੀ ਤੋਂ ਲੰਘ ਕੇ ਸਾਡੇ ਅਨੁਭਵ ਵਿੱਚ ਪ੍ਰਦੀਪਤ ਆਉਂਦਾ ਹੈ। ਪਰ ਇਸ ਦੀ ਰੋਕ ਕੀ ਹੈ? ਸਾਡੀ ਇੱਛਿਆ ਦੀ ਕਮਜ਼ੋਰੀ। ਜਿਵੇਂ ਇਆਣਾ ਬਾਲ ਮਾਂ ਦੀ ਉਂਗਲ ਛੱਡ ਬੇਬਲ ਉੱਠਦਾ ਹੈ, ਕਦੇ ਇੰਨਾ ਹੀ ਵਿਯੋਗ ਵਾਹਿਗੁਰੂ ਦੇ ਵਿਛੜਨ ਦਾ ਪ੍ਰਤੀਤ ਕਰੇ, ਫਿਰ ਵੇਖ ਉਹਦੇ ਦਰਸ਼ਨ ਹੁੰਦੇ ਹਨ ਕਿ ਨਹੀਂ। ਮੱਥਾ ਤਾਂ ਧਰਤੀ 'ਤੇ ਰੱਖਿਆ ਹੈ ਅਤੇ ਅੰਦਰਲਾ ਕਾਬਲ ਘੋੜੇ ਖਰੀਦਣ ਗਿਆ ਹੋਇਆ ਹੈ। ਵਾਹਿਗੁਰੂ ਦਰਸ਼ਨ ਦੇਵੇ ਤਾਂ ਕਿਸ ਨੂੰ? ਜੇ ਤੂੰ ਹਿਰਦੇ ਦੇ ਤਖ਼ਤ 'ਤੇ ਵਾਹਿਗੁਰੂ ਨੂੰ ਬਿਠਾਉਣਾ ਹੈ, ਤਦ ਕਾਮ ਕ੍ਰੋਧ ਆਦਿਕਾਂ ਤੋਂ ਮਨ ਨੂੰ ਸਾਫ਼ ਕਰ। ਸ਼ਾਹਾਂ ਦੇ ਸ਼ਾਹ ਵਾਸਤੇ ਬੜੀ ਸਵੱਛ ਥਾਂ ਦੀ ਲੋੜ ਹੈ, ਇਸ ਸਵੱਛਤਾ ਦੀ ਅਤ ਲੋੜ ਹੈ। ਹਾਂ, ਇੰਦਰੀਆਂ ਦੇ ਛਿੰਨ ਭੰਗਰ ਸੁੱਖ ਲਈ ਜਿਨ੍ਹਾਂ ਨੇ ਹੀ ਥੋੜ੍ਹੇ ਚਿਰ ਮਗਰੋਂ ਦੁੱਖ ਰੂਪ ਹੋ ਜਾਣਾ ਹੈ, ਆਪਣਾ ਜੀਵਨ ਅਤੇ ਸਦੀਵੀ ਆਨੰਦ ਦਾ ਦਾਵ ਨਾ ਲਗਾ। ਇਹ ਮੌਕਾ ਬਾਰ ਬਾਰ ਹੱਥ ਆਉਣਾ ਅਸੰਭਵ ਹੈ। ਹਾਂਜੀ, ਜੇ ਤੂੰ ਹਿਰਦੇ ਦੇ ਤਹਿਤ 'ਤੇ ਵਾਹਿਗੁਰੂ ਨੂੰ ਬਿਠਾਉਣਾ ਹੈ, ਤਦ ਕਾਮ ਕ੍ਰੋਧ ਆਦਿਕਾਂ ਤੋਂ ਮਨ ਨੂੰ ਸਾਫ਼ ਕਰ। ਸ਼ਾਹਾਂ ਦੇ ਸ਼ਾਹ ਵਾਸਤੇ ਬੜੀ ਸਵੱਛ ਥਾਂ ਦੀ ਲੋੜ ਹੈ, ਇਸ ਸਵੱਛਤਾ ਦੀ ਅਤ ਲੋੜ ਹੈ। ਹਾਂ, ਇੰਦਰੀਆਂ ਦੇ ਛਿੰਨ ਭੰਗਰ ਸੁੱਖ ਲਈ ਜਿਨ੍ਹਾਂ ਨੇ ਹੀ ਥੋੜ੍ਹੇ ਚਿਰ ਮਗਰੋਂ ਦੁੱਖ ਰੂਪ ਹੋ ਜਾਣਾ ਹੈ, ਆਪਣਾ ਜੀਵਨ ਅਤੇ ਸਦੀਵੀ ਆਨੰਦ ਦਾ ਦਾਵ ਨਾ ਲਗਾ। ਇਹ ਮੌਕਾ ਬਾਰ ਬਾਰ ਹੱਥ ਆਉਣਾ ਅਸੰਭਵ ਹੈ। ਦੂਸਰੀ ਲਿਖਤ ਦਾ ਸਿਰਲੇਖ ਹੈ, ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨਸਿਓ ਲਿਆਵੇ, ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹਿ ਪਾਵੇ। ਸ਼ੀਸ਼ਾ ਮੂੰਹ ਵੇਖਣ ਲਈ ਬਣਿਆ ਹੈ ਪਰ ਮੈਲੇ ਸ਼ੀਸ਼ੇ ਵਿੱਚੋਂ ਮੂੰਹ ਨਹੀਂ ਦਿਸਦਾ। ਨੀਲੇ ਨੀਲੇ ਨਿਖਰੇ ਆਕਾਸ਼ ਵਿੱਚ ਡਲਕਾਂ ਮਾਰਦਾ ਚੰਦਰਮਾ ਕੁਨਾਲੀ ਵਿੱਚ ਪਏ ਪਾਣੀ 'ਤੇ ਆਪਣਾ ਪਰਤੋ ਪਾ ਰਿਹਾ ਹੈ, ਪਰ ਪਾਣੀ ਦੇ ਵਿੱਚ ਮਿਲੀ ਮੈਲ ਹੋਣ ਕਰਕੇ ਪਾਣੀ ਵਿੱਚੋਂ ਚੰਦਰਮਾ ਨਹੀਂ ਦੀਦਾ। ਸ਼ੀਸ਼ੇ ਦੀ ਮੈਲ ਲੈ ਜਾਣ 'ਤੇ ਆਪਣੇ ਆਪ ਚਿਹਰਾ ਵਿੱਚੋਂ ਦਿਸ ਪਏਗਾ। ਮੈਲ ਦੂਰ ਕਰਨ ਲਈ ਹਿੰਮਤ ਅਤੇ ਯਤਨ ਦੀ ਲੋੜ ਹੈ। ਜਦ ਮੈਲ ਅੱਡ ਹੋ ਜਾਏਗੀ, ਚੰਦਰਮਾ ਦਾ ਪ੍ਰਤੀਬਿੰਬ ਆਪਣੇ ਆਪ ਪਾਣੀ ਵਿੱਚ ਸਪਸ਼ਟ ਹੋ ਜਾਏਗਾ। ਪਰਮਾਤਮਾ ਦਾ ਅਨੁਭਵ ਮਨ ਦੁਆਰੇ ਆਉਣਾ ਹੈ। ਜਦ ਤੱਕ ਮਨ ਮੈਲਾ ਹੈ, ਤਦ ਤੱਕ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ। ਮਨ ਨੂੰ ਸਾਫ਼ ਕਰੋ, ਪਰਮਾਤਮਾ ਆਪਣੇ ਆਪ ਸਾਫ਼ ਸਾਖਿਆਤਕਾਰ ਹੋ ਜਾਏਗਾ। ਹਾਂਜੀ, ਪਰਮਾਤਮਾ ਦਾ ਅਨੁਭਵ ਮਨ ਦੁਆਰੇ ਹੋਣਾ ਹੈ। ਜਦ ਤੱਕ ਮਨ ਮਹਿਲਾ ਹੈ ਤਦ ਤੱਕ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ। ਮਨ ਨੂੰ ਸਾਫ਼ ਕਰੋ, ਪਰਮਾਤਮਾ ਆਪਣੇ ਆਪ ਸਾਫ਼ ਸਾਖਿਆਤਕਾਰ ਹੋ ਜਾਏਗਾ। ਸ਼ਾਸਤਰਕਾਰਾਂ ਨੇ ਇਹ ਦ੍ਰਿਸ਼ਟਾਂਤ ਵਰਤਿਆ ਹੈ, ਇਹ ਦ੍ਰਿਸ਼ਟਾਂਤ ਮਾਤਰ ਹੈ ਵਿਅਕਤੀ ਜਨ ਜਗਤ ਦਾ। ਪਰਮਾਤਮਾ ਨਿਰਾਕਾਰ ਹੈ। ਸੋ ਤਤ ਸਾਰ ਬਾਤ ਯਥਾਰਥ ਵਿੱਚ ਐਂ ਹੈ ਕਿ ਮਨ ਵਿੱਚੋਂ ਕਾਮ ਕ੍ਰੋਧ ਆਦਿ ਵਿਕਾਰਾਂ ਨੂੰ ਦੂਰ ਕਰੋ ਅਤੇ ਨਾਲ ਨਾਲ ਪਰਮਾਤਮਾ ਦਾ ਕੀਰਤਨ, ਸਿਫਤ ਸਲਾਹ, ਨਾਮ ਜਪ ਵਿੱਚ ਪ੍ਰਵਿਰਤ ਹੋਵੇ, ਜਿਸ ਨਾਲ ਅੰਤਰ ਆਤਮੇ ਆਪੇ ਨਿਰੋਲ ਤਤ ਸਰੂਪ ਹੋ ਕੇ ਪਰਮ ਤਤ ਅਕਾਲ ਪੁਰਖ ਨੂੰ ਜਾ ਮਿਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।